ਅੰਗਣਾ ਇਸ ਕਾਇਆ ਘਰ ਮੰਦਰ ਦੀ ਸਾਰ ਸੋਈ ਜਾਣਦਾ ਹੈ, ਜਿਸ ਨੂੰ ਪੂਰੇ ਗੁਰੂ ਪਾਸੋਂ ਸੱਚੀ ਸੂਝ-ਬੂਝ ਪ੍ਰਾਪਤ ਹੋਈ ਹੈ। ਜਦੋਂ ਸਹੁ ਅੰਗਣ ਮਲ ਬੈਠਦਾ ਹੈ, ਜਦੋਂ ਸੱਚ ਸੱਚੜਾ ਮਹਿਲੀ ਵਾਹਿਗੁਰੂ ਕਾਇਆਗੜ ਮਹਿਲ ਅੰਦਰ ਹਲੂਲ ਕਰ ਬੈਠਦਾ ਹੈ, ਤਦੋਂ ਕਾਇਆਗੜ ਮਹਿਲ ਮੰਦਰ ਅੰਦਰ ਹੀ ਪਿਰੀ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਸੱਚੜਾ ਸੇਜ ਅੰਗਣੜਾ ਤਖ਼ਤ ਸਿੰਘਾਸਨ ਸੱਜ ਜਾਂਦਾ ਹੈ। ਯਥਾ ਗੁਰਵਾਕ, ਘਰ ਦਰ ਮੰਦਰ ਜਾਣੈ ਸੋਈ, ਜਿਸ ਪੂਰੇ ਗੁਰ ਤੇ ਸੋਝੀ ਹੋਈ। ਕਾਇਆਗੜ ਮਹਿਲ ਮਹਿਲੀ ਪ੍ਰਭ ਸਾਚਾ, ਸੱਚ ਸਾਚਾ ਤਖ਼ਤ ਰਚਾਇਆ। ਘਰ ਅੰਦਰ ਵਾਹਿਗੁਰੂ ਦਾ ਮਹਿਲ ਮੰਦਰ ਤਖ਼ਤ ਬਣਿਆ ਹੋਇਆ ਹੈ, ਪਰੰਤੂ ਇਸ ਮਹਿਲ ਅੰਦਰ ਹਰ ਤਖ਼ਤ ਨੂੰ ਵਾਹਿਗੁਰੂ ਮਹਿਲੀ ਤਿਸੇ ਵਡਭਾਗੇ ਗੁਰਮੁਖ ਜਨ ਤਾਈਂ ਹੀ ਪ੍ਰਗਟਾਉਂਦਾ ਹੈ, ਜਿਸ ਉੱਪਰ ਉਸ ਦੀ ਅਪਾਰ ਕਿਰਪਾ ਹੁੰਦੀ ਹੈ। ਇਸ ਮਹਿਲ ਮੰਦਰ ਅੰਦਰ ਅਪਾਰ ਜੋਤ ਲੁਕਾਏ ਰੱਖੀ ਹੈ। ਇਸ ਅਪਾਰ ਜੋਤ ਨੂੰ ਗੁਰਮੁਖਾਂ ਨਦਰੀ ਨਦਰ ਨਦਰਾਏ ਗੁਰਮੁਖਾਂ ਪ੍ਰਤੀ ਪ੍ਰਗਟਾਏ ਕੇ ਉਹ ਆਪਣਾ ਅਰੂਪ ਰੂਪ ਜੋਤੀ ਸਰੂਪ ਆਪਣੇ ਨਿੱਜ ਖਾਸਲ ਖਾਸ ਜਨਾਂ ਪ੍ਰਤੀ ਪ੍ਰਗਟਾਏ ਲਿਖਾਏ ਪ੍ਰਤੱਖ ਕਰਾਏ ਦਿੰਦਾ ਹੈ। ਘਰ ਮਹਿਲ ਭਾਵ ਕਾਇਆਗੜ ਅੰਦਰ ਮਹਿਲੀ ਵਾਹਿਗੁਰੂ ਦੀ ਆਪਣੀ ਜੋਤ ਆਪਣੇ ਭਗਤ ਜਨਾਂ ਪ੍ਰਤੀ ਪ੍ਰਗਟਾਉਣਾ, ਉਹਨਾਂ ਨੂੰ ਆਪਣੇ ਨਿਕਟ ਬੁਲਾਉਣਾ ਹੈ ਅਤੇ ਸੱਚੜੇ ਮੇਲ ਮਿਲਾਉਣਾ ਹੈ। ਇਸ ਵਿਧ ਮੇਲਣਹਾਰ ਆਪਣੇ ਖਾਲਸ ਜਨਾਂ ਭਗਤਾਂ ਨੂੰ ਆਪਣੇ ਨਾਲ ਮਿਲਾਉਂਦਾ ਹੈ। ਯਥਾ ਗੁਰਵਾਕ, ਕਾਇਆ ਮਹਿਲ ਮੰਦਰ ਘਰ ਹਰਕਾ, ਤਿਸ ਮਹਿ ਰਾਖੀ ਜੋਤ ਅਪਾਰ, ਨਾਨਕ ਗੁਰਮੁਖ ਮਹਿਲ ਬੁਲਾਈਐ ਹਰ ਮੇਲੇ ਮੇਲਣਹਾਰ। ਇਸ ਉੱਪਰਲੇ ਅਭਪਰੇ ਤੋਂ ਹਰਗਿਸ ਇਹ ਭਾਵ ਨਹੀਂ ਕੱਢ ਲੈਣਾ ਚਾਹੀਦਾ ਕਿ ਜੋਤ ਜਗ ਜਗਮਗੀ ਲਾਮਹੀਤ ਮਹਿਲਾਂ ਵਾਲਾ ਜੋਤੀ ਸਰੂਪ ਮਹਿਲੀ ਵਾਹਿਗੁਰੂ ਕਾਇਆਗੜ ਰੂਪੀ ਮਹਿਲ ਅੰਦਰ ਹੀ ਮਹਿਦੂਦ ਅਤੇ ਮੁਕੈਦ ਹੈ। ਮਹਿਲ ਗੈਰ ਮਹਿਲ ਇੱਥੇ ਇੱਕੋ ਹੀ ਬਣ ਜਾਂਦੇ ਹਨ, ਕੋਈ ਵਿਥ ਵਿਤਕਰਾ ਨਹੀਂ ਰਹਿੰਦਾ। ਘੱਟ ਮਹਿਲ ਗੜ ਮੰਦਰ ਅੰਦਰ ਵਾਹਿਗੁਰੂ ਦਾ ਪ੍ਰਤੱਖ ਦਰਸ ਕਰਨਹਾਰਾ ਜਾਗਤ ਜੋਤ ਜਾਪੀ ਦਰਸ ਪ੍ਰਤਾਪੀ ਗੁਰਮੁਖ ਭਗਤ ਜਨ ਨਵ ਆਕਾਸ਼ ਬ੍ਰਹਿਮੰਡ ਖੰਡ ਮੰਡਲੀ ਵੀ ਉਸੇ ਜੋਤ ਜੋਤੀ ਸਰੂਪ ਦਾ ਉਜਿਆਰਾ ਪ੍ਰਤੱਖ ਵੇਖਦਾ ਹੈ, ਜਿਸ ਦਾ ਦਿੱਖ ਹੱਦਾ ਪੁਲਾੜ ਮਹਿਰਾਬਾ ਕਿਵਾੜ ਕੁਲਾਬਾ ਕੋਈ ਨਹੀਂ। ਉਘਾੜ ਹੀ ਉਘਾੜ ਹੈ, ਜਿਸ ਦਾ ਹੱਦ ਬੰਨਾ ਕੋਈ ਨਹੀਂ। ਗੜ ਮੰਦਰ ਅੰਦਰ ਪ੍ਰਗਟਾਨੀ ਜੋਤ ਅਪਾਰ ਦਸਮ ਦੁਆਰੇ ਥਾਣੀ ਅਥਾਹ ਅਮਿਓ ਜੋਤ ਸਮੁੰਦਰ ਦੇ ਨਾਲ ਰਲ ਮਿਲ ਕੇ ਇੱਕ ਮਿਕ ਹੋ ਜਾਂਦੀ ਹੈ ਅਤੇ ਅੰਤਰ ਬਾਹਰ ਇੱਕੋ ਜੋਤ ਜਗਜੀਵਨੀ ਡਲਕਾ ਮਾਰ ਰਹੇ ਅਥਾਹ ਸਮੁੰਦਰ ਦਾ ਥਰ ਵੱਧ ਜਾਂਦਾ ਹੈ, ਜਿਸ ਦੀ ਇੱਕ ਇੱਕ ਜੋਤ ਬਿਜਲਾਣੀ ਥਲਕ ਥਰਾਟ ਜੋਤ ਤਾਰ ਪ੍ਰੋਤੜੀ ਹਿਰਦਾਰ ਸੇਜਵਾਲੀ ਨਾਰ ਦੀ ਨਾੜ ਵਿਖੇ ਹਜ਼ਾਰ ਹਜ਼ਾਰ ਆਤਮ ਭੋਗ ਦੇ ਬਿਸਮਾਦ ਰਸ ਸਵਾਦ ਦੀ ਚਰਨਾਟ ਛੇੜ ਦਿੰਦੀ ਹੈ। ਬੇਸ਼ੁਮਾਰ ਅਚਰਜ ਅਨਹਦਾਰ ਦੀ ਧੁਨ ਤਾਰ ਵੱਧ ਜਾਂਦੀ ਹੈ। ਨੌ ਦੁਆਰਿਆਂ ਅਤੇ ਨਵ ਦੁਆਰੜਿਓ ਦਾਉ ਘਾਤ ਲਗਾਉਣ ਹਾਰੇ ਚੋਰ ਚਕਾਰਿਆਂ ਅਨੇਕ ਪ੍ਰਕਾਰੀ ਉਤਪਾਤੀ ਜਮਜਾਗਾਤੀਆਂ ਨੂੰ ਮੋਹਣ ਮੁੰਦਣ ਪੈ ਜਾਂਦੀ ਹੈ। ਦਸਮ ਦੁਆਰੜੇ ਕਪਾਟ ਖੁੱਲ ਜਾਂਦੇ ਹਨ, ਜਿੱਥੇ ਕੇਵਲ ਅਨਹਦਾਰੀ ਅਖੰਡਾਕਾਰ ਧੁਨੀ ਅਤੇ ਇੱਕ ਰਸਧਾਰੀ ਅਮਿਓ ਚਵੰਨੀ ਤਾਰ ਤਰੁਨੀ ਲੱਗੀ ਰਹਿੰਦੀ ਹੈ। ਯਥਾ ਗੁਰਵਾਕ, ਅੰਮ੍ਰਿਤ ਰਸ ਸਤਿਗੁਰੂ ਚਵਾਇਆ, ਦਸਵੇਂ ਦੁਆਰ ਪ੍ਰਗਟ ਹੋਏ ਆਇਆ, ਤਹਿ ਅਨਹਦ ਸ਼ਬਦ ਵਾਜਹਿ ਧੁਨ ਬਾਣੀ ਸਹਿਜੇ ਸਹਿਜ ਸਮਾਈ ਹੈ। ਉੱਪਰਲੇ ਗੁਰਵਾਕ ਵਾਲੀ ਸਹਿਜ ਵਿਵਸਥਾ ਵੱਧ ਜਾਂਦੀ ਹੈ, ਪਰੰਤੂ ਇਹ ਵਿਧ ਤਿੰਨਾਂ ਨੂੰ ਹੀ ਪ੍ਰਾਪਤ ਹੁੰਦੀ ਹੈ। ਜਿਨ ਕੋ ਕਰਤੈ ਧੁਰ ਲਿਖ ਪਾਈ, ਅੰਦਿਨ ਗੁਰ ਗੁਰ ਕਰਤ ਵਿਹਾਈ, ਬਿਨ ਸਤਿਗੁਰ ਕੋ ਸੀਜੈ ਨਾਹੀ, ਗੁਰ ਚਰਣੀ ਚਿਤ ਲਾਈ ਹੈ। ਨਿਗੁਰੇ ਗੁਰਮਤਹੀਣਿਆਂ ਦੀ ਇੱਥੇ ਰਸਾਈ ਨਹੀਂ, ਉਹਨਾਂ ਨੂੰ ਸੂਝ ਬੂਝ ਹੀ ਨਹੀਂ ਕਿ ਇਸ ਕਾਇਆਗੜ ਅੰਦਰ ਕੀ ਕੌਤਕ ਵਰਤਾਰਾ ਵਰਤ ਜਾਂਦਾ ਹੈ। ਇਸ ਗੜ ਮਹਿ ਹਰ ਰਾਮ ਰਾਏ ਹੈ, ਕਿਛ ਸਾਧ ਨਾ ਪਾਵੇ ਧੀਠਾ, हर दीन दयाल अनुग्रह किया हर गुर सबदी चख डेठा राम हर कीर्तन गुर लिव मेठा रहाओ हर अगम अगोचर पार ब्रह्म है मिल सतगुर लाग बसीठा जिन गुर बचन सुखाने हीर है तिन आगे आन परीठा मनमुख हीरा अत कठोर है तिन अंतर कार करीठा बिसियर को बहु दूध पियाये बिख निकसे फोल फुलीठा हर प्रभ आन मिलाव हो गुर साधु कस गर्ड शब्द मुख लेठा जन नानक गुर के लाले गोले लग संगत करुआ मीठा हृदय प्रकाश होन हार हरी राम राय ता इस कायागढ़ अंदर ही लुप्त गुप्त होए के विराज रहे है परंतु यह केवल गुरु निवाजे गुरमुख जन ही हन जिन्हां नु घटगढ़ अंदरों ही रमत राम ज्योति स्वरूप दा प्रकाश हो जांदा है ते इस प्रकाश दा आनंद हुलास आउंदा है ढीठा मन मुग्ध ढीठा नु ना हृदय विगास हुंदा है ना कुछ स्वाद आउंदा है गुरु आज्ञाकारी नाम अभ्यास कमाई मई चाकरी सेवादारी दे रसियां गुरमुख जना नु वाहिगुरु आप तुठा है तिन्हां नु गुर शब्द भाव गुरमंत्र दी प्राप्ति गुरु द्वारों हुई है गुर शब्द दी कमाई उन्हां अपार कीती गुर शब्द कमाई दी पारस रसायणता तिन्हां उपर वरती अते तिन्हां ने अंतर ही हरी अते हरी रस नु वेख्या चाख्या पेख्या परख्या गुर शब्द दी लिवतार विच कीता हर कीर्तन अंतरगत हर रस दी मिठास नु अतसह करके चखाउंदा है अते वाहिगुरु दी हजूरी नु अंतर निकटता कर लखाउंदा है सतगुरु दी शब्द बसीठी दात दे प्रताप कर अगम अगोचर पार ब्रह्म घट अंदर ही आण मिलदा है जिन्हां ने सतगुरु दे बचन रूपी हुक्मां नु मन बच कर्म करके शांत अते कल्याणकारी मन्या है तिन्हां दे अगे सतगुरु ने हर प्रसाद घट अंतरे ही आण परोसिया है मनमुखां नूं इह प्रसाद प्राप्त नहीं हो सकदा उन्हां दा हिरदा अत कठोर हुंदा है ओह इस प्रसाद दे भागी ही नहीं हुंदे उन्हां दे अंदर कालक अते कठोरता रीठे वर्गी है विसियर सप नूं चाहे किन्ना दुध पियाओ उहदे अंदरों फोल फोलिया बिख ही निकलेगी इस काले कौड़े विहले सप दी विह कालक होर किसे प्रकार दूर नहीं हो सकदी दूर हो सकती है ता इस विद हो सकती है कि वाहिगुरु दी अपार कृपा द्वारा पूरे गुरु संत नूं भेटिया जावे अते फिर गुरु द्वारों पारस रसायणी गरड़ शब्द प्राप्त होवे तिस शब्द रूपी गरड़ दे मुख लाया सारी बिसियरी बिख चढ़ जाए इस गरड़ शब्द नूं सदा मुख विच रखिया फिर कदे भी एह बिसियरी बिख ना चढ़े ਇਹ ਵਿਦ ਤਾਂ ਪ੍ਰਾਪਤ ਹੋ ਸਕਦੀ ਹੈ ਕਿ ਗੁਰੂ ਘਰ ਦੇ ਲਾਲੇ ਗੋਲੇ ਅਨਿੰਨ ਸਿੱਖ ਸੇਵਕ ਸਜਿਆ ਜਾਵੇ ਅਤੇ ਸਦਾ ਵਾਹਿਗੁਰੂ ਨੂੰ ਅੰਗ ਸੰਗ ਜਾਣਿਆ ਜਾਵੇ ਅਤੇ ਮਨ ਤੇ ਮੁਖ ਅੰਦਰ ਗੁਰੂ ਗੁਰੂ ਸ਼ਬਦ ਵਸਾਇਆ ਜਾਵੇ ਰੋਮ ਰੋਮ ਹਰ ਰੁਮਕਾਇਆ ਜਾਵੇ ਨਾੜ ਨਾੜ ਅੰਦਰ ਸ਼ਬਦ ਗੁਰੂ ਦੀ ਗਰੜਤਾ ਪ੍ਰਵੇਸ਼ ਹੋ ਜਾਵੇ ਫਿਰ ਸਾਰੀ ਬਿਸਰਤਾ ਵਿਸਰਜਿਤ ਹੋ ਜਾਂਦੀ ਹੈ ਅਤੇ ਕੁੜੱਤਣ ਦੇ ਥਾਂ ਮਿਠਾਸ ਹੀ ਮਿਠਾਸ ਵਰਤ ਸਕਦੀ ਹੈ ਮਿਠਾਸ ਕੀ ਮਹਾ ਆਨੰਦ ਵਰਤ ਜਾਂਦਾ ਹੈ ਐਸੀ ਗੁਰ ਸ਼ਬਦ ਗਰੜ ਮੰਤਰ ਦੀ ਪਾਰਸ ਕ੍ਰਿਸ਼ਮਾਇਣੀ ਅਭਿਆਸ ਕਮਾਈ ਹੈ ਜਿਸ ਦੀ ਕ੍ਰਿਸ਼ਮਿਕ ਕਲਾ ਕਰ ਪ੍ਰਿਆ ਪਰਮੇਸ਼ਰ ਦੇ ਰੰਗਾਂ ਆਤਮ ਆਨੰਦ ਭੋਗ ਰੰਗਾਂ ਵਿੱਚ ਰੱਤੇ ਜਾਣ ਕਰ ਨਾਮ ਅਭਿਆਸ ਜਗਿਆਸਾ ਵਾਲੀ ਇਸਤਰੀ ਧਨ ਸੁਹਾਗਣ ਨਾਰ ਬਣ ਜਾਂਦੀ ਹੈ ਤਿਸ ਆਤਮ ਰਸ ਵਿਸਮਾਇਣੀ ਸੁੰਦਰ ਸੁਗੜ ਸਰੂਪ ਵਿਚੱਖਣੀ ਗੁਰਮੁਖ ਜਗਿਆਸੋ ਦਾ ਸ਼ਬਦ ਸੁਰਤ ਸਿੰਘਾਸਨੀ ਆਸਣ ਸਹਿਜ ਗੁਫਾ ਮਹਿ ਹੀ ਅਸਥਿਰ ਹੋ ਜਾਂਦਾ ਹੈ ਜਿੱਥੇ ਜੋਤੀ ਸਰੂਪ ਵਾਹਿਗੁਰੂ ਦੇ ਸਾਕਸ਼ਾਤ ਸਨਮੁਖ ਦਰਸ਼ਨ ਦੀ ਸਦ ਬਸੰਤੀ ਬਹਾਰ ਅਤੇ ਅਨਹਦ ਸ਼ਬਦ ਦੇ ਵਜਣ ਦੀ ਰੁਣ ਝੁਣਕਾਰ ਸਹਿਜ ਹੀ ਬਣੀ ਰਹਿੰਦੀ ਹੈ ਪਰ ਗੁਰ ਸ਼ਬਦ ਵਿਚਾਰ ਅਭਿਆਸ ਕਮਾਈ ਦਾ ਇਹ ਮਹਾ ਆਨੰਦ ਟੀਸੀ ਦਾ ਆਨੰਦ ਹੈ ਗੁਰੂ ਨਾਨਕ ਦੇ ਘਰ ਇਹ ਆਦਰਸ਼ ਵਿਲੱਖਣੀ ਬ੍ਰਹਮ ਵਿਚਾਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮਗਰ ਬਾਣੀ ਭਾਵ ਗੁਰਬਾਣੀ ਇਹੋ ਬ੍ਰਹਮ ਵਿਚਾਰ ਵਖਾਣ ਦੀ ਹੈ। ਜੋ ਇਸ ਨੂੰ ਸੁਣੇਗਾ ਕਮਾਏਗਾ ਸੋ ਭਾਵ ਸਾਗਰੋਂ ਪਾਰ ਉਤਰ ਜਾਏਗਾ। ਉਹ ਫਿਰ ਨਾ ਜਨਮੇਗਾ ਨਾ ਆਵਾਗਮਨ ਵਿੱਚ ਭੌਂਦਾ ਫਿਰੇਗਾ, ਬਸ ਹਰ ਸੇਤੀ ਹੀ ਸਦਾ ਸਮਾਏ ਰਹੇਗਾ। ਯਥਾ ਗੁਰਵਾਕ ਸਹਿਜ ਗੁਫਾ ਮੈਂ ਆਸਣ ਬਾਧਿਆ, ਜੋਤ ਸਰੂਪ ਅਨਾਹਦ ਵਾਜਿਆ, ਮਹਾ ਆਨੰਦ ਗੁਰ ਸ਼ਬਦ ਵਿਚਾਰ, ਪ੍ਰੇ ਸਿਉ ਰਾਤੀ ਧਨ ਸੁਹਾਗਣ ਨਾਰ, ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੇ ਕਮਾਵੈ ਸੋ ਉਤਰੈ ਪਾਰ, ਜਨਮ ਨਾ ਮਰੈ ਨਾ ਆਵੈ ਨਾ ਜਾਏ, ਹਰ ਸੇਤੀ ਉਹ ਰਹਿ ਸਮਾਏ। ਜਿਤਨੀਆਂ ਵੀ ਗੁਰੂ ਘਰ ਦੀਆਂ ਗੁਰਮੁਖ ਸੁਹਾਗਵਤੀਆਂ, ਨਾਮ ਰਤੀਆਂ, ਨਾਮ ਸਵਾਰੀਆਂ, ਨਾਮ ਸਿੰਗਾਰੀਆਂ, ਪ੍ਰਿਯ ਪ੍ਰੀਤਮ ਸੰਗ ਰੰਗ ਰਲੀਆਂ ਮਾਨਣ ਹਾਰੀਆਂ ਸੁਹਾਗਣੀਆਂ ਜਗਿਆਸਣਾ ਹਨ, ਸਭਨਾਂ ਨੂੰ ਅਨਹਦ ਸ਼ਬਦ ਰੁਣ ਚੁਣਕਾਰ ਦਾ ਦਸਮ ਦੁਆਰੜਾ ਸਹਿਜ ਆਨੰਦ ਪ੍ਰਾਪਤ ਹੈ। ਜਿਸ ਉੱਤੇ ਵਾਹਿਗੁਰੂ ਸੱਚਾ ਪਾਤਸ਼ਾਹ ਆਪ ਕਿਰਪਾ ਕਰ ਭੇਟੇ, ਉਸ ਆਪ ਨੂੰ ਦੁਹਾਗਣ ਤੋਂ ਸੁਹਾਗਣ ਬਣਾ ਲੈਂਦਾ ਹੈ। ਸਤਿਗੁਰ ਕੇ ਗ੍ਰਹਿ ਵਿਖੇ ਗੁਰੂ ਘਰ ਵਿਖੇ ਉਸ ਦਾ ਜਨਮ ਜਨਮਾ ਦਿੰਦਾ ਹੈ ਤੇ ਸਤਿਗੁਰ ਕੇ ਜਨਮੈ ਉਸ ਦਾ ਗਵਨ ਮਿਟਾ ਦਿੰਦਾ ਹੈ। ਗੁਰੂ ਘਰ ਵਿਖੇ ਜਨਮਣ ਦੀ ਜੰਮਣ ਗੁੜਤੀ ਉਸ ਨੂੰ ਗੁਰਮਤ ਨਾਮ ਦੀ ਦਾਤ ਮਿਲਦੀ ਹੈ। ਇਸ ਨਾਮ ਦਾਤ ਜੋਤਨੀ ਗੁੜਤੀ ਮਿਲਣ ਸਾਰ ਹੀ ਉਸ ਦੀ ਕਾਇਆ ਪਲਟ ਜਾਂਦੀ ਹੈ। ਉਹ ਸੱਚੇ ਜੋਤ ਰੰਗੇ ਸਿੰਗਾਰ ਨਾਲ ਸਿੰਗਾਰੀ ਜਾਂਦੀ ਹੈ। ਆਤਮ ਰੂਪ ਰੰਗੇ ਜੋਤ ਜਲਵਨੇ ਸੁਹੱਪਣ ਨਾਲ ਸਵਾਰੀ ਜਾਂਦੀ ਹੈ। ਉਸ ਦਾ ਜਨਮ ਮਰਨ ਦਾ ਦੁੱਖ ਔਰ ਸੰਤਾਪ ਸਭ ਮਿਟ ਜਾਂਦਾ ਹੈ। ਉਹ ਸੰਸਾਰਨ ਤੋਂ ਨਿਰੰਕਾਰਨ ਬਣ ਜਾਂਦੀ ਹੈ ਤੇ ਸਤਿਗੁਰੂ ਨੂੰ ਹੀ ਉਹ ਆਪਣੇ ਨਵ ਜਨਮ ਕਰਨੇ ਮਾਈ ਬਾਪ ਮਨ ਬਚ ਕਰਮ ਕਰਕੇ ਮੰਨਦੀ ਹੈ। ਉਸ ਦਾ ਆਨੰਦ ਵਿਵਾਹ ਗੁਰਦੁਆਰੇ ਪ੍ਰਿਓ ਪ੍ਰੀਤਮ ਲਾਲ ਗੋਪਾਲ ਦਯਾਲ ਨਾਲ ਹੋ ਜਾਂਦਾ ਹੈ। ਉਸ ਦੇ ਪਰਮਾਤਮ ਸੰਜੋਗੀ ਆਤਮ ਭੋਗ ਗ੍ਰਹਿਸਥ ਅੰਦਰ ਸਦ ਨਵਤਨ ਮੋਜਨ ਆਨੰਦ ਬਣਿਆ ਰਹਿੰਦਾ ਹੈ ਅਤੇ ਅੰਕ ਅੰਕ ਮਿਲਾਇੜਾ ਰਿਸਾਲੂ ਕੰਤ ਆਪਣੀ ਅਪਾਰ ਕਿਰਪਾ ਕਰ ਸਦ ਜੋਤ ਰਸ ਸੁਪਰਸੜਾ ਹੇਲ ਮੇਲ ਖੇਲ ਉਸ ਸੰਗ ਭੇਟਾਈ ਰੱਖਦਾ ਹੈ, ਪਰਸਾਈ ਸਰਸਾਈ ਹਰਸਾਈ ਰੱਖਦਾ ਹੈ। ਉਸ ਦੀਆਂ ਸਖੀਆਂ ਸਹੇਲੀਆਂ ਉਸ ਨੂੰ ਦੇਖ ਦੇਖ ਹੈਰਾਨ ਰਹਿ ਜਾਂਦੀਆਂ ਹਨ। ਉਸ ਦੀ ਸਾਰੀ ਤਪਤ ਬੁੱਝ ਜਾਂਦੀ ਹੈ, ਉਸ ਦੀ ਸਾਰੀ ਆਸਾ ਪੂਰਨ ਹੋ ਜਾਂਦੀ ਹੈ, ਉਸ ਦੇ ਅਗਿਆਨ ਤਿਮਰ ਅੰਧੇਰੜੇ ਸਾਰੇ ਮਿਟ ਜਾਂਦੇ ਹਨ। ਗੁਰਗਿਆਨ ਜੋਤ ਦੀਪਕ ਉਸ ਦੇ ਘੱਟ ਅੰਦਰ ਅਜਿਹਾ ਲਟ ਲਟ ਕਰਕੇ ਬਲਣ ਲੱਗ ਪੈਂਦਾ ਹੈ ਕਿ ਉਸ ਦੇ ਘੱਟ ਅੰਦਰ ਬਾਹਰ ਕੋਟ ਸੂਰ ਉਜਿਆਰਿਓ ਵਧੇਰਾ ਜੋਤ ਚਾਨਣੀ ਪ੍ਰਕਾਸ਼ ਹੀ ਪ੍ਰਕਾਸ਼ ਪਸਰ ਜਾਂਦਾ ਹੈ ਅਤੇ ਅਨਹਦ ਸ਼ਬਦ ਦਾ ਅਚਰਜ ਆਨੰਦ ਅਹਿਲਾਦੀਆ ਬਿਸਮਾਦ ਉਸ ਦੇ ਦਸਮ ਦੁਆਰ ਅੰਦਰ ਰਮ ਜਾਂਦਾ ਹੈ। ਇਹ ਗੁਰਪੂਰੇ ਦਾ ਪੂਰਾ ਪ੍ਰਸਾਦ ਹੈ ਜਿਸ ਨੂੰ ਇਸ ਵਿਦ ਅੰਤਰਗਤ ਹੀ ਗੋਪਾਲ ਰਾਏ ਗਾਵਨ ਰਾਵਣਹਾਰਾ ਪ੍ਰਗਟ ਹੋਇਆ ਹੈ। ਤਿਸ ਦੇ ਦਰਸ਼ਨ ਮਾਤਰ ਨਾਲ ਹੀ ਨਿਹਾਲ ਹੋ ਜਾਈਦਾ ਹੈ। ਤਿਸ ਦੇ ਦਰਸ਼ਨ ਦੀ ਇੱਕ ਝਾਤੀ ਹੀ ਕ੍ਰਿਤ ਕ੍ਰਿਤ ਕਰ ਦਿੰਦੀ ਹੈ। ਜਿਸ ਨੂੰ ਸਤਿਗੁਰੂ ਨੇ ਨਾਮ ਦੀ ਦਾਤ ਦਾ ਦਾਨ ਬਖਸ਼ਿਆ ਹੈ ਉਹਨਾਂ ਨੂੰ ਸਰਬ ਗੁਣਾ ਭਾਵ ਗੁਰਮਤ ਗੁਣਾ ਦੇ ਨਿਦਾਨ ਬਹੁਤੋ ਬਹੁਤ ਕਰਕੇ ਪ੍ਰਾਪਤ ਹੋ ਗਏ ਹਨ। ਜਿਸ ਨੂੰ ਨਿਜ ਕੰਤੜੇ ਰਸਕ ਰਿਸਾਲੂ ਠਾਕੁਰ ਨੇ ਭੇਟ ਲਿਆ ਹੈ ਉਸ ਦਾ ਤਨ ਮਨ ਸੀਤਲ ਹੋ ਗਿਆ ਹੈ ਅਤੇ ਉਸਦੇ ਰੋਮ ਰੋਮ ਅੰਦਰ ਨਾਮ ਅਭਿਆਸ ਦਾ ਅਜਪਾ ਜਾਪ ਜੋਤ ਰਸ ਵਿਗਾਸੀਅੜੇ ਆਨੰਦ ਵਿੱਚ ਆਮੁਹਾਰੇ ਹੀ ਛਿੜਿਆ ਰਹਿੰਦਾ ਹੈ। ਅਜਿਹੀਆਂ ਨਦਰ ਹਜ਼ੂਰੀ ਮਿਹਰ ਮਨਜ਼ੂਰ ਹੋਈਆਂ ਗੁਰਮੁਖ ਸੁਹਾਗਣਾਂ ਦੀ ਚਰਨ ਰੇਨ ਵੀ ਵੱਡੇ ਭਾਗਾਂ ਕਰਕੇ ਪ੍ਰਾਪਤ ਹੁੰਦੀ ਹੈ ਅਤੇ ਵਿਰਲਿਆਂ ਨੂੰ ਹੀ ਪ੍ਰਾਪਤ ਹੁੰਦੀ ਹੈ। ਜੈਸਾ ਕਿ ਹੇਠ ਦਿੱਤੇ ਗੁਰਵਾਕ ਦਾ ਇੰਨ ਬਿੰਨ ਢੁਕਵਾਂ ਭਾਵ ਹੈ, ਜਿਸ ਨੂੰ ਹਰ ਰੰਗ ਭੋਗ ਸੰਜੋਗ ਮਾਣ ਰਹੀ ਹਰ ਇੱਕ ਵਡਭਾਗਣ ਸੁਹਾਗਣ ਸਰਧਾਂਤਣੀ ਮਾਣ ਮਾਣ ਨਹੀਂ ਮਿਉਂਦੀ। ਯਥਾ ਗੁਰਵਾਕ ਮੋਹਿ ਦੁਹਾਗਣ ਆਪ ਸਿੰਗਾਰੀ, ਰੂਪ ਰੰਗ ਦੇ ਨਾਮ ਸਵਾਰੀ, ਮਿਟਿਓ ਦੁੱਖ ਅਰ ਸਗਲ ਸੰਤਾਪ, ਗੁਰ ਹੋਏ ਮੇਰੇ ਮਾਈ ਬਾਪ, ਸਖੀ ਸਹੇਰੀ ਮੇਰੇ ਗ੍ਰਸਤ ਆਨੰਦ, ਕਰ ਕਿਰਪਾ ਭੇਟੇ ਮੋਹਿਕੰਤ ਰਹਾਓ, ਤਪਤ ਬੁਝੀ ਪੂਰਨ ਸਭ ਆਸਾ, ਮਿਟੇ ਅੰਧੇਰ ਪਏ ਪਰਗਾਸਾ ਅਨਹਦ ਸ਼ਬਦ ਅਚਰਜ ਬਿਸਮਾਦ ਗੁਰਪੂਰਾ ਪੂਰਾ ਪ੍ਰਸਾਦ ਜਾ ਕੋ ਪ੍ਰਗਟ ਭਏ ਗੋਪਾਲ ਤਾਕੇ ਦਰਸ਼ਨ ਸਦਾ ਨਿਹਾਲ ਸਰਬ ਗੁਣਾ ਤਾਕੇ ਬਹੁਤ ਨਿਧਾਨ ਜਾ ਕੋ ਸਤਗੁਰ ਦੀਓ ਨਾਮ ਜਾ ਕੋ ਭੇਟਿਓ ਠਾਕੁਰ ਆਪਣਾ ਮੰਥਨ ਸੀਤਲ ਹਰ ਹਰ ਜਪਨਾ ਕਹੋ ਨਾਨਕ ਜੋ ਜਨ ਪ੍ਰਭ ਭਾਏ ਤਾ ਕੀ ਰੇਨ ਬਿਰਲਾ ਕੋ ਪਾਏ ਇਸ ਗੁਰਵਾਕ ਅੰਦਰ ਨਿਰਣਿਆ ਅਨਹਦ ਨਾਦ ਅਚਰਜ ਬਿਸਮਾਦ ਪੂਰਾ ਪ੍ਰਸਾਦ ਹੈ ਜੋ ਕੇਵਲ ਪੂਰੇ ਗੁਰੂ ਪਾਸੋਂ ਹੀ ਪ੍ਰਾਪਤ ਹੋ ਸਕਦਾ ਹੈ ਇਸ ਪੂਰੇ ਗੁਰਪ੍ਰਸਾਦ ਵਾਲਾ ਘਰ ਗੁਰੂ ਨਾਨਕ ਸਾਹਿਬ ਦਾ ਹੀ ਘਰ ਹੈ ਇਹ ਪ੍ਰਸਾਦ ਹੋਰ ਕਿਤੋਂ ਨਹੀਂ ਲੱਭਦਾ ਕਿਸੇ ਦੁਆਰਿਓਂ ਪ੍ਰਾਪਤ ਨਹੀਂ ਹੁੰਦਾ ਜੋ ਗੁਰਮਤ ਹੀਣੇ ਮੀਣੇ ਗੁਰੂ ਹੋ ਕੇ ਬਹਿੰਦੇ ਹਨ ਤਿਨ੍ਹਾਂ ਦਾ ਵੀ ਝੂਠਾ ਗੁਮਾਨ ਉਤਰ ਜਾਏਗਾ ਗੁਰੂ ਘਰ ਦੇ ਗੁਰਮੁਖਾਂ ਦੀ ਬੜੀ ਵਿਖੜੀ ਕਾਰ ਹੈ ਰਹਿਤ ਰਹਿਣੀ ਦੇ ਰੰਗ ਵੀ ਅਪਾਰ ਹਨ ਯਥਾ ਗੁਰਵਾਕ ਗੁਰਮੁਖ ਰਾਗ ਸਵਾਦ ਅਨ ਤਿਆਗੇ ਗੁਰਮੁਖ ਇਹੋ ਮਨ ਭਗਤੀ ਜਾਗੇ ਅਨਹਦ ਸੁਣ ਮਾਨਿਆ ਸ਼ਬਦ ਵਿਚਾਰੀ ਆਤਮ ਚੀਨ ਭਏ ਨਿਰੰਕਾਰੀ ਪਰਮਾਰਥ ਦੇ ਸੱਚੇ ਪਾਂਧੀਆਂ ਗੁਰਮੁਖ ਜਿਨ੍ਹਾਂ ਨੂੰ ਆਪਣੇ ਆਦਰਸ਼ ਦੇ ਔਜ ਮੌਜ ਮਾਨਣ ਲਈ ਕੀ ਕੁਝ ਨਹੀਂ ਕਰਨਾ ਪੈਂਦਾ ਗੁਰਮੁਖਾਂ ਨੂੰ ਗੁਰਬਾਣੀ ਦੇ ਕੀਰਤਨ ਤੋਂ ਬਿਨਾਂ ਹੋਰ ਰਾਗ ਸੁਣਨ ਦਾ ਉੱਕਾ ਹੀ ਤਿਆਗ ਕਰਨਾ ਬਣਦਾ ਹੈ ਅਚਰਜ ਸਵਾਦ ਬਿਸਮਾਦੀਏ ਆਨੰਦ ਬਿਨਾਂ ਹੋਰ ਸਾਰੇ ਸਵਾਦਾਂ ਨੂੰ ਫਿੱਕੇ ਜਾਣ ਕੇ ਉਹ ਤਿਲਾਂਜਲੀ ਦੇ ਦਿੰਦੇ ਹਨ ਗ੍ਰਿਸਤ ਵਿੱਚ ਦੁਨੀਆਂ ਵਿੱਚ ਰਹਿੰਦੇ ਹੋਏ ਉਹਨਾਂ ਦਾ ਆਨ ਦਿੱਤੀ ਰਾਗਾਂ ਦੇ ਸਵਾਦਾਂ ਵੱਲੋਂ ਪੂਰਨ ਤਿਆਗ ਰਹਿੰਦਾ ਹੈ ਸਿਨਮਿਆਂ ਦੇ ਰਾਗ ਰੰਗ ਅਤੇ ਹੋਟਲਾਂ ਦੇ ਐਸ਼ ਉਮੰਗ ਉਹਨਾਂ ਨੂੰ ਉੱਕੇ ਹੀ ਨਹੀਂ ਪਾਉਂਦੇ ਆਨ ਰਸ ਕਸਾਂ ਰਾਗ ਰੰਗ ਖੜਖਸਾਂ ਦਾ ਕਤਈ ਤਿਆਗ ਕਰਕੇ ਉਹਨਾਂ ਦਾ ਮਨ ਭਾਉ ਭਗਤੀ ਭਾਵਨੀਆਂ ਸਹਿਤ ਸੁਕ੍ਰਿਤ ਕਰਨੀ ਕਰਨ ਵਿੱਚ ਅਹਿਨ ਸਾਵਧਾਨ ਹੋ ਕੇ ਜੁਟਿਆ ਰਹਿੰਦਾ ਹੈ ਹੋਰ ਕਿਤੇ ਵੀ ਕਾਰ ਵਿਹਾਰ ਅਤੇ ਸੰਸਕਾਰ ਵਿੱਚ ਖਚਤ ਨਹੀਂ ਹੁੰਦਾ ਇਉਂ ਉਹ ਪੂਰਨ ਵਿਰਕਤ ਹੋ ਕੇ ਪਰਵਿਰਤੀਓ ਨਿਰਵਿਰਤੀ ਦੇ ਅਨਹਦ ਸ਼ਬਦ ਸੁਣਨ ਦੇ ਪਾਤਰ ਬਣਦੇ ਹਨ ਅਤੇ ਅਨਹਦ ਸ਼ਬਦ ਨੂੰ ਸੁਣ ਮੰਨ ਕੇ ਹੀ ਸੱਚੇ ਸ਼ਬਦ ਵਿਚਾਰੀ ਬਣਦੇ ਹਨ ਅਤੇ ਇਉਂ ਆਤਮ ਪਰਮਾਤਮ ਨੂੰ ਚੀਨ ਕੇ ਉਹ ਸੱਚੇ ਨਿਰੰਕਾਰੀ ਭਗਤ ਬਣਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ